ਮੋਟਾਪਾ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਕੀ ਇਸ ਦਾ ਪ੍ਰਮੁੱਖ ਕਾਰਨ ਸਾਡੀ ਸੁਸਤ ਰਹਿਣੀ ਸਹਿਣੀ ਹੈ, ਜਾਂ ਫਿਰ ਬਦਲਦੇ ਵਾਤਾਵਰਣ ਦਾ ਸਾਡੇ 'ਤੇ ਅਸਰ ਹੈ, ਜਾਂ ਫਿਰ ਜਿਨਸੀ ਪੱਧਰ 'ਤੇ ਸਾਡੇ ਜੀਨੈਟਿਕਸ ਦਾ ਕਸੂਰ ਹੈ? ਪੇਸ਼ ਹੈ ਇਸ ਬਾਰੇ ਵਿਚਾਰ ਚਰਚਾ। ਆਸਟ੍ਰੇਲੀਆ ਵਿੱਚ ਡਾਇਬੀਟੀਜ਼ ਜਾਂ ਸ਼ੂਗਰ ਦੀ ਬਿਮਾਰੀ ਬਹੁਤ ਹੀ ਵੱਡੀ ਸਮੱਸਿਆ ਬਣ ਚੁੱਕੀ ਹੈ। ਭਾਵੇਂ ਇਸ ਪਿੱਛੇ ਆਮ ਕਾਰਨ ਮੰਨੇ ਜਾਂਦੇ ਹਨ ਕਿ ਅਸੀਂ ਤੁਰਦੇ ਫਿਰਦੇ ਨਹੀਂ ਹਾਂ, ਸਗੋਂ ਗੱਡੀਆਂ 'ਤੇ ਆਉਂਦੇ ਜਾਂਦੇ ਹਾਂ। ਇਹ ਵੀ ਗੱਲ ਹੈ ਕਿ ਅਸੀਂ ਤਲਿਆ ਖਾਣਾ ਅਤੇ ਜੰਕ ਫੂਡ ਖਾ ਕੇ ਖੁਸ਼ ਹੁੰਦੇ ਹਾਂ ਅਤੇ ਕੰਮਾਂ ਕਾਜਾਂ ਦੇ ਰੁਝੇਵਿਆਂ ਕਾਰਨ ਕਸਰਤ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਪਰ ਵਿਗਿਆਨਕੀ ਖੋਜਕਾਰ ਮੰਨਦੇ ਹਨ ਕਿ ਰਹਿਣੀ ਸਹਿਣੀ ਦੇ ਮਸਲਿਆਂ ਤੋਂ ਇਲਾਵਾ ਸਾਡਾ ਜਿਨਸੀ ਢਾਂਚਾ ਯਾਨੀ ਕਿ ਸਾਡਾ ਜੀਨੈਟਿਕ ਕੋਡ ਅਤੇ ਬਾਹਰਲਾ ਵਾਤਾਵਰਣ ਵੀ ਸਿਹਤ ਵਾਸਤੇ ਵੱਡੇ ਮਸਲੇ ਪੈਦਾ ਕਰ ਰਹੇ ਹਨ। ਯੂਨੀਵਰਸਿਟੀ ਆਫ਼ ਮੈਲਬਰਨ ਅਤੇ ਆਸਟਿਨ ਹੈਲਥ ਵਿੱਚ ਕੰਮ ਕਰਦੇ ਪ੍ਰੋਫੈਸਰ ਜੋਸਫ ਪ੍ਰੋਸੈਟੋ ਅਨੁਸਾਰ ਸਾਡੇ ਜੀਨਸ ਸਾਡੇ ਮੋਟਾਪੇ ਦਾ ਕਾਰਨ ਹੋ ਸਕਦੇ ਹਨ।
There is evidence also from humans that much of obesity is caused by environmental factors either in the womb or following birth that can alter the expression of a gene. In other words, whether a gene is working or not.
ਇਹਨਾਂ ਅਨੁਸਾਰ ਬਚਪਨ ਵਿੱਚ ਜਾਂ ਫਿਰ ਮਾਂ ਦੀ ਕੁੱਖ ਵਿੱਚ ਪਲ ਰਹੇ ਬੱਚੇ ਦੇ ਟੈਸਟ ਕਰਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਵਿੱਚ ਮੋਟਾਪਾ ਪੈਦਾ ਕਰਨ ਵਾਲਾ ਜੀਨ ਹੈ ਜਾਂ ਨਹੀਂ। ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਸ ਦੀ ਫਾਰਮਾਕੋਲੋਜੀ ਵਿਭਾਗ ਦੀ ਪ੍ਰਧਾਨ ਪ੍ਰੋਫੈਸਰ ਮਾਰਗਰਟ ਮੋਰਿਸ ਵੀ ਬੱਚਿਆਂ ਦੇ ਮੋਟਾਪੇ ਯਾਨੀ ਚਾਈਲਡਹੁੱਡ ਓਬੀਸਿਟੀ ਬਾਰੇ ਖੋਜ ਕਰ ਰਹੇ ਹਨ। ਉਨ੍ਹਾਂ ਅਨੁਸਾਰ ਜਿੱਥੇ ਆਸਟ੍ਰੇਲੀਅਨ ਬੱਚਿਆਂ ਵਿੱਚ ਮੋਟਾਪਾ ਵਧਿਆ ਹੈ, ਉੱਥੇ ਗਰਭਵਤੀ ਮਾਵਾਂ ਦੇ ਅੰਕੜੇ ਵੀ ਇਸ ਨਾਲ ਮੇਚ ਖਾਂਦੇ ਹਨ।
We know that childhood obesity has now increased dramatically since the 1960s. Over 30% of Australian children are now either overweight or obese. During that same window, mothers have become heavier. So now more than 40% of Australian women are reaching pregnancy either overweight or obese. And that's a new phenomenon. It really didn't happen two generations ago.
ਇੱਕ ਹੋਰ ਖੋਜਕਾਰ ਅਸੋਸੀਏਟ ਪ੍ਰੋਫੈਸਰ ਜੋਨਾਥਨ ਸ਼ਾਅ ਬੀਤੇ 12 ਸਾਲ ਤੋਂ ਇੱਕ ਖੋਜ ਕਰ ਰਹੇ ਹਨ। ਆਮ ਆਸਟ੍ਰੇਲੀਅਨਸ ਦੀ ਕਮਰ ਮਾਪਣ ਤੋਂ ਪਤਾ ਚੱਲਦਾ ਹੈ ਕਿ ਹੁਣ ਆਸਟ੍ਰੇਲੀਆ ਵਿੱਚ ਔਸਤਨ ਵੇਸਟ ਲਾਈਨ 5.3 ਸੈਂਟੀਮੀਟਰ ਵੱਧ ਚੁੱਕੀ ਹੈ। ਉਨ੍ਹਾਂ ਅਨੁਸਾਰ ਮਹਿਲਾਵਾਂ ਵਿੱਚ ਮੋਟਾਪਾ ਮਰਦਾਂ ਤੋਂ ਵਾਧੂ ਪਾਇਆ ਜਾਂਦਾ ਹੈ ਅਤੇ ਇਹ ਟ੍ਰੈਂਡ ਆਉਂਦੇ ਦਹਾਕਿਆਂ ਵਿੱਚ ਵੀ ਬਣਿਆ ਰਹੇਗਾ।
It's likely that that's going to continue in the next 10 or 20 years. So we're seeing people who are normal becoming slightly overweight, people who are slightly overweight becoming more overweight and obese. And so if we're seeing still increases in the waist circumference, that suggests that we're going to continue to see more diabetes resulting from this, perhaps more heart disease and many of the other complications of obesity that we know it can cause.
ਡਾਕਟਰ ਸ਼ਾਅ ਅੱਗੇ ਦੱਸਦੇ ਹਨ ਕਿ ਬਾਡੀ ਮਾਸ ਇੰਡੈਕਸ ਯਾਨੀ BMI ਵਰਗੇ ਮਾਪਦੰਡ ਵੀ ਆਸਟ੍ਰੇਲੀਆ ਵਰਗੇ ਬਹੁਤ ਸੱਭਿਆਚਾਰਕ ਮੁਲਕ ਵਿੱਚ ਲਾਗੂ ਕਰਨੇ ਕਠਿਨ ਹਨ। ਉਨ੍ਹਾਂ ਨੇ ਭਾਰਤੀ ਪਿਛੋਕੜ ਦੇ ਲੋਕਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਵਿੱਚ ਮੋਟਾਪੇ ਦਾ ਸਿੱਧਾ ਅਸਰ ਅੰਦਰੂਨੀ ਅੰਗਾਂ ਉੱਤੇ ਪੈਂਦਾ ਹੈ ਕਿਉਂਕਿ ਚਰਬੀ ਉਨ੍ਹਾਂ ਦੇ ਦਿਲ, ਗੁਰਦੇ ਜਾਂ ਹੋਰ ਅੰਗਾਂ ਦੇ ਆਸ ਪਾਸ ਇਕੱਤਰਿਤ ਹੁੰਦੀ ਹੈ। ਜਦਕਿ ਹੋਰਨਾਂ ਪਿਛੋਕੜ ਦੇ ਲੋਕਾਂ ਵਿੱਚ ਮੋਟਾਪੇ ਕਾਰਨ ਚਰਬੀ ਹੋ ਸਕਦਾ ਹੈ ਕਿ ਚਮੜੀ ਥੱਲੇ ਹੀ ਇਕੱਠੀ ਹੋਵੇ।
People from different parts of the world deposit their fat in a different way. Fat that gets deposited underneath the skin is not much of a problem for the heart or for the metabolism. Fat that's deposited deep inside around the organs is a problem and does cause trouble. For example, people from India, if they have to store some fat, they're much more likely to store it deep inside around their organs than they are beneath their skin. Much less of extra total fat is required in those people to start causing problems like heart disease and diabetes.
McKinsey Global Institute ਦੇ ਇੱਕ ਅਨੁਮਾਨ ਅਨੁਸਾਰ ਸਨ 2030 ਤੱਕ ਆਸਟ੍ਰੇਲੀਆ ਦੀ ਅੱਧੀ ਜਨਸੰਖਿਆ ਮੋਟਾਪੇ ਦੀ ਸ਼ਿਕਾਰ ਹੋਵੇਗੀ ਯਾਨੀ ਓਬੀਸ ਹੋਵੇਗੀ। ਡਾਕਟਰ ਸ਼ਾਅ ਅਨੁਸਾਰ ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਸਰਕਾਰ ਨੂੰ ਹੀ ਮੋਟਾਪੇ ਤੋਂ ਨਜਿੱਠਣ ਲਈ ਕਾਨੂੰਨ ਲਾਗੂ ਕਰਨੇ ਪੈਣਗੇ ਕਿਉਂਕਿ ਲੋਕ ਆਪਣੇ ਆਪ ਇਸ ਬਾਰੇ ਕੋਈ ਕਾਰਗਰ ਕਦਮ ਨਹੀਂ ਚੁੱਕ ਰਹੇ।
if we keep the whole of our emphasis on the idea that people need to know that they need to take responsibility and need to make changes for themselves, we'll keep on failing. When we've been doing that for 20 years and it doesn't work very well. It's an important component. We need to do things at a societal level, at a population level, things related to taxation. We need to find ways of pricing foods so that healthy foods are the cheapest and the easiest, rather than unhealthy foods being the cheapest and the easiest.
Dujur Professor Morris, Australian Zipavik. ਉਹਨਾਂ ਦੇ ਵਜ਼ਨ ਅਤੇ ਸਿਹਤ ਬਾਰੇ ਆਸਾਵਾਨ ਹਨ। ਉਹਨਾਂ ਅਨੁਸਾਰ ਚੰਗਾ ਪੌਸ਼ਟਿਕ ਖਾਣਾ ਅਤੇ ਨਿਯਮ ਅਨੁਸਾਰ ਵਰਜ਼ਿਸ਼ ਮੋਟਾਪੇ ਨੂੰ ਦੂਰ ਕਰ ਸਕਦੀ ਹੈ।
At any time of your life, you can improve your health. So if you had a past where there was an unhealthy element or if your parents were obese, you can still change your health today. What you do today in terms of your diet and exercise can have a big impact. And our studies show that very clearly.
ਖੈਰ ਮੋਟਾਪੇ ਬਾਰੇ SBS ਟੈਲੀਵਿਜ਼ਨ ਉੱਤੇ ਅੱਜ ਤੋਂ ਯਾਨੀ 4 ਸਤੰਬਰ ਤੋਂ ਇੱਕ ਖਾਸ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਜਿਸ ਦਾ ਸ਼ੀਰਸ਼ਕ ਹੈ ਦੀ ਓਬੀਸਿਟੀ ਮਿਥ। ਇਹ ਪ੍ਰੋਗਰਾਮ 3 ਭਾਗਾਂ ਵਿੱਚ ਪ੍ਰਸਾਰਿਤ ਹੋਵੇਗਾ ਜਿਸ ਵਿੱਚ ਤੁਸੀਂ ਵੇਖੋਗੇ ਕਿ ਮੈਲਬਨ ਦੇ ਆਸਟਿਨ ਹਸਪਤਾਲ ਵਿੱਚ ਮੋਟਾਪੇ ਦਾ ਬੜੇ ਹੀ ਨਿਰਾਲੇ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ। ਆਸਟਿਨ ਹੈਲਥ ਦੇ ਡਾਕਟਰ ਮੰਨਦੇ ਹਨ ਕਿ ਓਬੀਸਿਟੀ ਦਾ ਸਭ ਤੋਂ ਵੱਡਾ ਕਾਰਨ ਜੀਨੈਟਿਕ ਹੈ, ਨਾ ਕਿ ਲਾਲਸਾ ਜਾਂ ਅਵੇਸਲਾਪਨ। ਦ ਓਬੀਸਿਟੀ ਮਿਥ ਦਾ ਪਹਿਲਾ ਭਾਗ ਅੱਜ ਰਾਤ 4 ਸਤੰਬਰ ਨੂੰ 7:30 ਵਜੇ ਤੋਂ ਉਪਰੰਤ ਤੁਸੀਂ ਸੋਮਵਾਰ 11 ਸਤੰਬਰ ਅਤੇ ਸੋਮਵਾਰ 18 ਸਤੰਬਰ ਨੂੰ ਇਸ ਦਾ ਦੂਜਾ ਤੇ ਤੀਜਾ ਭਾਗ ਵੇਖ ਸਕੋਗੇ। SBS ਪੰਜਾਬੀ ਲਈ ਮੈਂ ਹਾਂ ਮਨਪ੍ਰੀਤ ਕੌਰ ਸਿੰਘ। SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।